कलम सुर साज ते रंगमंच।
ਦੋਸਤੋ ਕਲਮ ਸੁਰ ਅਤੇ ਸਾਜ਼ ਦੀ ਇਸ ਕੜੀ 'ਚ ਅਸੀਂ ਨੌਜਵਾਨ ਗਾਇਕ ਪ੍ਰੀਤ ਸਿਆਹ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ। ਪ੍ਰੀਤ ਬ੍ਰਿਸਬਨ ਦਾ ਰਹਿਣ ਵਾਲਾ, 2009 'ਚ ਉਹ ਆਸਟ੍ਰੇਲੀਆ ਆਇਆ ਸੀ ਅਤੇ ਉਸੇ ਵੇਲੇ ਤੋਂ ਉਹ ਇੱਥੋਂ ਦੇ ਸੱਭਿਆਚਾਰਕ ਮੇਲਿਆਂ ਅਤੇ ਗੀਤਕਾਰੀ ਦੇ ਪਿੜਾਂ ਅਤੇ ਸਟੇਜਾਂ ਦਾ ਸ਼ਿੰਗਾਰ ਬਣਦਾ ਆਇਆ। ਹੁਣ ਪ੍ਰੀਤ ਨੇ ਆਪਣੀ ਗਾਇਕੀ ਦੇ ਸਫ਼ਰ ਨੂੰ ਇੱਕ ਹੋਰ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਹ ਆਪਣੇ ਸਿੰਗਲ ਟਰੈਕ ਗਾਣਿਆਂ ਨਾਲ ਗੀਤ ਸੰਗੀਤ ਦੀ ਦੁਨੀਆ 'ਚ ਹਾਜ਼ਰੀ ਭਰ ਰਿਹਾ। ਟੈਲੀਫੋਨ ਲਾਈਨ 'ਤੇ ਇਸ ਵਕਤ ਪ੍ਰੀਤ ਨੇ ਸਾਡੇ ਨਾਲ ਸਾਂਝ ਬਣਾਈ ਹੋਈ ਹੈ। ਹਾਂਜੀ ਪ੍ਰੀਤ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਪ੍ਰੀਤਿੰਦਰ ਜੀ ਅਤੇ SBS ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ
ਜੀ। ਅਤੇ ਸਭ ਤੋਂ ਪਹਿਲਾਂ ਤਾਂ ਆਪਣੀ ਗਾਇਕੀ ਦੇ ਖੇਤਰ 'ਚ ਅੱਜ ਦੇ ਦਿਨ ਤੱਕ ਚੱਲਦੇ ਗਾਣਿਆਂ ਦਾ ਜ਼ਿਕਰ ਕਰੋ, ਫਿਰ ਪਿੱਛੇ ਵੱਲ ਨੂੰ ਵੱਧਦੇ ਹਾਂ, ਤੁਹਾਡੇ ਪਿਛਲੇ ਸਫ਼ਰ ਦੀ ਗੱਲ ਕਰਦੇ ਹਾਂ
ਜੀ। ਸਭ ਤੋਂ ਪਹਿਲਾਂ ਮੈਂ ਇੱਕ ਲਾਈਵ ਵੀਡੀਓ ਗੱਡੀ ਬਿੰਨੂ ਢਿੱਲੋਂ ਭਾਜੀਆਂ ਦੇ ਨਾਲ ਯੂਟਿਊਬ 'ਤੇ ਸ਼ੇਅਰ ਕੀਤੀ ਸੀਗੀ ਜੀ। ਉਹਦਾ ਗਾਣੇ ਦਾ ਟਾਈਟਲ ਰੱਖਿਆ ਸੀਗਾ ਗੱਡੀ। ਤੇ ਉਸ ਤੋਂ ਬਾਅਦ ਇੱਕ ਧੀਆਂ ਦੇ ਲਈ ਮੈਂ ਪੋਇਟਰੀ ਮਿਊਜ਼ਿਕ ਦੇ ਨਾਲ ਲਾਂਚ ਕੀਤੀ ਸੀਗੀ ਯੂਟਿਊਬ ਤੇ, ਉਹ ਵੀ ਧੀ ਇੱਕ ਅਨਸੁਣੀ ਆਵਾਜ਼। ਤੇ ਫਿਰ ਉਸ ਤੋਂ ਬਾਅਦ ਇੱਕ ਆਫੀਸ਼ੀਅਲ ਟਰੈਕ ਸਿੰਗਲ ਟਰੈਕ ਲਾਂਚ ਕੀਤਾ ਜੀ, ਸੌਂ ਲੱਗੇ, ਉਹ ਪੰਜਾਬੀ ਔਨ ਏਅਰ ਇੰਡੀਆ ਦੀ ਪੰਜਾਬ ਦੀ ਕੰਪਨੀ ਹੈਗੀ, ਉਹਨਾਂ ਨੇ ਲਾਂਚ ਕੀਤਾ ਸੀਗਾ। ਤੇ ਹੁਣ ਇੱਕ ਵੀਕ ਜਾਂ ਦੋ ਵੀਕ ਦੇ ਵਿੱਚ ਮਿਸਟਰ ਪੰਜਾਬ ਆਸਟ੍ਰੇਲੀਆ ਆ ਰਿਹਾ ਜੀ, ਬੰਟੀ ਬੈਂਸ ਪ੍ਰੋਡਕਸ਼ਨ ਉਹਨਾਂ ਦੇ ਨਾਲ ਸਿੰਗਲ ਟਰੈਕ ਆ ਰਿਹਾ ਜੀ ਇਹ ਵੀ।
ਤੇ ਜਿਹੜੀ ਸੌਂ ਲੱਗੇ ਗੀਤ ਦੀ ਤੁਸੀਂ ਗੱਲ ਕਰਦੇ ਹੋ, ਫਿਰ ਉਹਦੇ 'ਚ ਸੰਗੀਤ ਕਿਸ ਨੇ ਦਿੱਤਾ, ਵੀਡੀਓਗ੍ਰਾਫੀ ਕਿਸ ਨੇ ਕੀਤੀ?
ਸੰਗੀਤ ਸੀਗਾ ਜੀ ਮਨਪਾਲ ਸਿੰਘ ਪੰਜਾਬ ਤੋਂ ਨੇ, ਮਿਊਜ਼ਿਕ ਡਾਇਰੈਕਟਰ। ਤੇ ਜਿਹੜੀ ਵੀਡੀਓ ਬਣਾਈ ਸੀਗੀ ਜੀ ਅਸੀਂ ਬ੍ਰਿਸਬਨ 'ਚ ਸ਼ੂਟ ਕੀਤਾ ਸੀਗਾ, ਅੰਕੁਰ ਪਾਤਰ ਜੀ ਜਿਹੜੇ ਸੁਰਜੀਤ ਪਾਤਰ ਜੀ ਦੇ ਬੇਟੇ ਨੇ, ਉਹਨਾਂ ਨੇ ਵੀਡੀਓ ਦਾ ਫਿਲਮਾਂਕਣ ਕੀਤਾ ਸੀਗਾ ਜੀ।
ਜੀ ਤੇ ਸਾਨੂੰ ਚੰਗਾ ਲੱਗੇ ਜੇ ਆਪਣੀ ਆਵਾਜ਼ 'ਚ ਇਹਨਾਂ ਗੀਤਾਂ ਦਾ ਜਿਹਨਾਂ ਦਾ ਜ਼ਿਕਰ ਕੀਤਾ ਉਹਨਾਂ ਦਾ ਇੱਕ ਇੱਕ ਮੁਖੜਾ ਸਾਡੇ ਨਾਲ ਸਾਂਝਾ ਕਰਨ ਸਾਨੂੰ ਬਹੁਤ ਚੰਗਾ ਲੱਗੇ।
ਹਾਂਜੀ ਜ਼ਰੂਰ, ਮੈਂ ਸੌਣ ਲੱਗੇ ਤੇ ਮਿਸਟਰ ਪੰਜਾਬ ਤੁਹਾਡੇ ਨਾਲ ਸ਼ੇਅਰ ਕਰਦਾ ਜੀ।
ਹੋ ਤੇਰੇ ਕੋਕੇ ਦੇ ਲਿਸ਼ਕਾਰੇ ਕਈ ਗੱਭਰੂ ਕਰ ਕਰ ਮਾਰੇ, ਹੋ ਤੇਰੇ ਕੋਕੇ ਦੇ ਲਿਸ਼ਕਾਰੇ ਕਈ ਗੱਭਰੂ ਕਰ ਕਰ ਮਾਰੇ, ਹੋ ਗੱਲ ਸੁਣ ਜਾ ਬਾਂਕੀ ਏ ਨਾਰੇ, ਹੋ ਗੱਲ ਸੁਣ ਜਾ ਬਾਂਕੀ ਏ ਨਾਰੇ, ਐਵੇਂ ਲਾਰਾ ਨਾ ਤੂੰ ਲਾਈ, ਹੋ ਤੈਨੂੰ ਵੇਖ ਵੇਖ ਨਸ਼ਾ ਜਿਹਾ ਚੜਦਾ, ਹਾਏ ਸੌਂ ਲੱਗੇ ਨੇੜੇ ਨਾ ਤੂੰ ਆਈ, ਤੈਨੂੰ ਵੇਖ ਵੇਖ ਨਸ਼ਾ ਜਿਹਾ ਚੜਦਾ, ਹਾਏ ਸੌਂ ਲੱਗੇ ਨੇੜੇ ਨਾ ਤੂੰ ਆਈ।
ਤੇ ਜਿਹੜਾ ਹੁਣ ਆਉਣ ਲੱਗੇ ਜੀ ਮਿਸਟਰ ਪੰਜਾਬ, ਉਹ ਹੈਗਾ ਜੀ ਹਿੰਮਤ ਸਿਦਕ ਦਲੇਰੀ ਦੇ ਨਾਲ ਸਖਤ ਮਿਹਨਤਾਂ ਕੀਤੀਆਂ, ਹੋਇਆ ਕੇ ਵਿੱਚ ਪਰਦੇਸਾਂ ਦੇ ਵੀ ਧੁਮਾਂ ਨੇ ਪਾ ਦਿੱਤੀਆਂ, ਉਹ ਜਿਸ ਪਾਸੇ ਨੂੰ ਤੁਰਦਾ ਪਿੱਛੇ ਮੁੜਦਾ ਨਹੀਂ ਜਨਾਬ, ਇੰਜ ਬਣਦਾ ਇੱਕ ਆਮ ਪੰਜਾਬੀ ਤੋਂ ਮਿਸਟਰ ਪੰਜਾਬ, ਇੰਜ ਬਣਦਾ ਇੱਕ ਆਮ ਪੰਜਾਬੀ ਤੋਂ ਮਿਸਟਰ ਪੰਜਾਬ
ਜੀ। ਬਹੁਤ ਖੂਬ ਵੀਰੇ। ਤੇ ਫਿਰ ਇਹ ਗਾਇਕੀ ਦੀ ਚਿਣਗ ਪ੍ਰੀਤ ਕਦੋਂ ਲੱਗੀ ਤੇ ਇਹ ਸ਼ੌਕ ਕਦੋਂ ਨਿਖਰਿਆ, ਕਦੋਂ ਨਿਖੜਿਆ?
ਗਾਇਕੀ ਪਹਿਲਾਂ ਮੈਂ ਥੀਏਟਰ ਸ਼ੁਰੂ ਕੀਤਾ ਭਾਜੀ, ਮੈਂ ਜਦੋਂ 6 ਸਾਲ ਦਾ ਸੀਗਾ ਉਦੋਂ ਮੈਂ ਇੱਕ ਸਕੂਲ ਦੇ ਫੰਕਸ਼ਨ ਤੋਂ ਸ਼ੁਰੂ ਕੀਤਾ ਸੀਗਾ ਇਹ ਸਫ਼ਰ, ਤੇ ਫਿਰ ਭੰਗੜਾ ਜੁਆਇਨ ਕੀਤਾ, ਭੰਗੜਾ ਪਾਇਆ ਬਹੁਤ ਸਾਲ, ਉਸ ਤੋਂ ਬਾਅਦ ਫਿਰ ਭੰਗੜੇ ਦੀਆਂ ਬੋਲੀਆਂ ਸ਼ੁਰੂ ਕੀਤੀਆਂ ਢੋਲ ਦੇ ਨਾਲ ਪਾਉਣੀਆਂ, ਫਿਰ ਹੌਲੀ ਹੌਲੀ ਫਿਰ ਕਾਫਲਾ ਵੱਡਾ ਹੁੰਦਾ ਗਿਆ ਤੇ ਯਾਰਾਂ ਦੋਸਤਾਂ ਦਾ ਪਿਆਰ ਮਿਲ ਕੇ ਫਿਰ ਉਹਨਾਂ ਨੇ ਕਿਹਾ ਵੀ ਇਹਨੂੰ ਥੋੜਾ ਜਿਹਾ ਪ੍ਰੋਫੈਸ਼ਨਲ ਲੈਵਲ ਤੇ ਵਧੀਆ ਤਰੀਕੇ ਨਾਲ ਇਹਨੂੰ ਤਿਆਰ ਕਰਕੇ ਇੱਕ ਟਰੈਕ ਦੇ ਵਿੱਚ ਪਾ ਕੇ ਆਪਾਂ ਲੋਕਾਂ ਤਾਈਂ ਉਹਨਾਂ ਦੀ ਕਚਹਿਰੀ 'ਚ ਪੇਸ਼ ਕਰੀਏ। ਸੋ ਫਿਰ ਚੱਲ ਸੋ ਚੱਲ ਹੌਲੀ ਹੌਲੀ ਇੱਕ ਕੜੀ ਨਾਲ ਨਾਲ ਜੁੜਦੀ ਗਈ
ਜੀ। ਤੇ ਪੰਜਾਬ 'ਚੋਂ ਕਿਹੜਾ ਇਲਾਕਾ ਤੁਹਾਡਾ, ਕੀ ਫਿਰ ਤੁਸੀਂ ਇਹ ਕਾਲਜਾਂ 'ਚ ਜਾਂ ਯੂਥ ਫੈਸਟੀਵਲ 'ਚ ਵੀ ਪਰਫੋਰਮ ਕਰਦੇ ਰਹੇ ਹੋ?
ਜੀ ਮੈਂ 26 ਖਾਲਸਾ ਚੰਡੀਗੜ੍ਹ ਪਰਫੋਰਮ ਕੀਤਾ ਜੀ, ਤੇ ਵੱਖ ਵੱਖ ਕਾਲਜਾਂ ਦੇ ਵਿੱਚ ਤਿਆਰ ਵੀ ਕਰਾਇਆ ਭੰਗੜਾ, ਤੇ ਵੱਖ ਵੱਖ ਕਾਲਜਾਂ ਦੇ ਵਿੱਚ ਕੰਪੀਟੀਸ਼ਨ ਸਟੇਟ ਲੈਵਲ ਦੇ ਤੇ ਜਿਹੜੇ ਵੀ ਆਪਣੇ ਯੂਥ ਫੈਸਟੀਵਲ ਹੁੰਦੇ ਨੇ ਉਹਨਾਂ ਦੇ ਵਿੱਚ ਪਰਫੋਰਮ ਕੀਤਾ। ਮੇਰਾ ਵੈਸੇ ਜੱਦੀ ਪਿੰਡ ਬਨੋੜ ਦੇ ਨੇੜੇ ਹੈ ਜੀ ਜੰਗਪੁਰਾ, ਤੇ ਮੇਰੀ ਜਿਹੜੀ ਪੜ੍ਹਾਈ ਹੈ ਤੇ ਸਾਰੀ ਬਚਪਨ ਹੈਗਾ ਜੀ ਉਹ ਚੰਡੀਗੜ੍ਹ ਬੀਤਿਆ
ਜੀ। ਤੇ ਪ੍ਰੀਤ, ਇੱਥੋਂ ਦਾ ਜਿਹੜਾ ਗਾਇਕੀ ਦਾ ਮੰਚ ਆ ਜਾਂ ਸਟੇਜ ਆ, ਤੇ ਇੱਕ ਪੰਜਾਬ ਦੀ ਸਟੇਜ ਆ, ਉਹਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ? ਕੀ ਤੁਹਾਨੂੰ ਲੱਗਦਾ ਵੀ ਗਾਇਕੀ ਦੇ ਖੇਤਰ 'ਚ ਵੀ ਇੱਥੇ ਵੀ ਛਾਇਆ ਜਾ ਸਕਦਾ, ਜਾਂ ਇੱਥੇ ਪੋਟੈਂਸ਼ੀਅਲ ਹੈਗਾ ਮਾਰਕੀਟ 'ਚ ਉਸ ਢੰਗ ਨਾਲ? ਕਿਉਂਕਿ ਮੈਂ ਦੇਖਦਾ ਜਿਹੜੇ ਨੌਜਵਾਨ ਗਾਇਕ ਨੇ ਜ਼ਿਆਦਾਤਰ ਉਹਨਾਂ ਦਾ ਧਿਆਨ ਪੰਜਾਬ ਵੱਲ ਨੂੰ ਰਹਿੰਦਾ, ਪੰਜਾਬ ਵੱਲ ਨੂੰ ਖਿੱਚ ਰਹਿੰਦੀ ਆ ਕਿ ਮੁੜ ਕੇ ਉੱਥੇ ਜਾਣਾ, ਉੱਥੇ ਪਰਫੋਰਮ ਕਰਨਾ, ਅਗਰ ਇਹਨੂੰ ਕਮਰਸ਼ੀਅਲੀ ਲਿਹਾਜ਼ ਤੋਂ ਵਾਇਬਲ ਦੇਖਣਾ।
ਹਾਂਜੀ, ਡਿਪੈਂਡ ਕਰਦਾ ਜੀ ਤੁਹਾਡੀ, ਤੁਸੀਂ ਕਿਸ ਤਰ੍ਹਾਂ ਦੀ ਮਾਰਕੀਟ ਆਪਣੀ ਬੇਸ ਕਰਦੇ ਹੋ, ਕਿਉਂਕਿ ਬਹੁਤ ਸਾਰੇ ਆਰਟਿਸਟ ਨੇ ਜਿਹੜੇ ਅਰਬਨ ਗਾਣਾ ਪਸੰਦ ਕਰਦੇ ਨੇ, ਜਿਵੇਂ ਆਪਣੇ ਮੈਲਬਨ ਦੇ ਵਿੱਚ ਪੈਰ ਧਾਰੀਆ ਜੀ ਨੇ, ਬਹੁਤ ਵਧੀਆ ਆਰਟਿਸਟ ਨੇ, ਉਹ ਅਰਬਨ ਸਟਾਈਲ ਦਾ ਸੌਂਗ ਸਿਲੈਕਟ ਕਰਦੇ ਨੇ। ਮੇਰੀ ਜਿਹੜੀ ਗਾਇਕੀ ਹੈਗੀ ਹੈ ਜੀ, ਉਹ ਹੈਗੀ ਹੈ ਫੋਕ ਗਾਇਕੀ। ਤਾਂ ਜਿਹੜੀ ਫੋਕ ਗਾਇਕੀ ਹੈ ਉਹ ਮੰਗਦੀ ਹੈ ਖੁੱਲ੍ਹੀ ਸਟੇਜ, ਖੁੱਲ੍ਹੇ ਅਖਾੜੇ, ਜਾਂ ਫਿਰ ਕੋਈ ਵੀ ਤੁਸੀਂ ਫੰਕਸ਼ਨ ਲਗਾਉਂਦੇ ਹੋ ਜਿਹੜੀ ਫੁੱਲ ਬੈਂਡ ਦੇ ਨਾਲ, ਕਿਉਂਕਿ ਤੁਸੀਂ ਇਹਨਾਂ ਨੂੰ ਟਰੈਕ ਤੇ ਜਾਂ ਵਿਦਾਊਟ ਲਾਈਵ ਬੈਂਡ ਤੁਸੀਂ ਲੋਕਾਂ ਤਾਈਂ ਉਹਨੂੰ ਵਧੀਆ ਪ੍ਰੈਜੈਂਟ ਨਹੀਂ ਕਰ ਸਕਦੇ। ਅਗਰ ਅਸੀਂ ਇੱਥੇ ਦੀ ਆਸਟ੍ਰੇਲੀਆ ਦੀ ਗੱਲ ਕਰੀਏ, ਥੋੜ੍ਹੀ ਜਿਹੀ ਮਿਹਨਤ ਜ਼ਰੂਰ ਹੈਗੀ ਹੈ ਜੀ, ਲੇਕਿਨ ਮਾਰਕੀਟ ਬਹੁਤ ਵਧੀਆ ਮਾਰਕੀਟ ਹੈ। ਮਾਰਕੀਟ ਕਦੇ ਵੀ ਸਰੋਤੇ ਕਦੇ ਵੀ ਕਿਧਰੇ ਚੇਂਜ ਨਹੀਂ ਹੁੰਦੇ। ਅਗਰ ਤੁਹਾਡੇ ਕੋਲ ਲਾਈਵ ਦਾ ਟੈਲੈਂਟ ਹੈਗਾ, ਤੁਸੀਂ ਲਾਈਵ ਪੇਸ਼ ਕਰ ਸਕਦੇ ਹੋ, ਤਾਂ ਮੈਂ ਸਮਝਦਾ ਕਿ ਸਾਰੇ ਪਾਸੇ ਸੇਮ ਹੀ ਹੈ ਜੀ ਫਿਰ ਤਾਂ।
ਅਤੇ ਹੁਣੇ ਹੁਣੇ ਪ੍ਰੀਤ ਤੁਸੀਂ ਲੋਕ ਗਾਇਕੀ ਦਾ ਜ਼ਿਕਰ ਕੀਤਾ, ਸੋ ਲੋਕ ਗਾਇਕੀ 'ਚ ਤੁਹਾਨੂੰ ਕੀ ਚੰਗਾ ਲੱਗਦਾ ਅਤੇ ਜੋ ਚੰਗਾ ਲੱਗਦਾ ਉਹਦਾ ਇੱਕ ਅੱਧਾ ਮੁੱਖੜਾ ਸਾਡੇ ਸਰੋਤਿਆਂ ਨਾਲ ਜ਼ਰੂਰ ਸਾਂਝਾ ਕਰੋ?
ਜੀ ਮੈਂ ਜੁਗਣੀ ਬਹੁਤ ਗਾਉਂਦਾ ਹੋਣਾ ਸਟੇਜ 'ਤੇ ਵੀ, ਰੱਤੀ 'ਤੇ ਜੁਗਣੀ ਬਹੁਤ ਗਾਉਂਦਾ ਹੋਣਾ। ਉਹ ਜਿੰਦ ਮਾਹੀ ਜੇ ਚੱਲਿਓ ਪਟਿਆਲੇ ਵੇ ਉੱਥੋਂ ਲਿਆਵੀ ਓਏ, ਹੋਈ ਉੱਥੋਂ ਲਿਆਵੀ ਰੇਸ਼ਮੀ ਨਾਲੇ ਵੇ ਅਤੇ ਚਿੱਟੇ ਹੀ ਓਏ, ਹੋਈ ਅੱਧੇ ਚਿੱਟੇ ਤੇ ਅੱਧੇ ਕਾਲੇ ਵੇ ਇੱਕ ਪਲ ਬਹਿ ਜਾਣਾ, ਹੋਈ ਇੱਕ ਪਲ ਬਹਿ ਜਾਣਾ ਮੇਰੇ ਕੋਲ ਤੇਰੇ ਮਿੱਠੜੇ ਨੀ ਓਏ, ਉਹ ਤੇਰੇ ਮਿੱਠੜੇ ਨੀ ਲੱਗਦੇ ਵੋ।
ਜੀ ਬਹੁਤ ਖੂਬ, ਕਿਉਂਕਿ ਲੋਕ ਤਰਜ਼ਾਂ ਨਾਲ ਗਾਉਣਾ, ਉਸੇ ਟਿਊਨ 'ਚ ਗਾਉਣਾ, ਅਤੇ ਮੈਨੂੰ ਇਹ ਵੀ ਲੱਗਦਾ ਵੀ ਤੁਸੀਂ ਇਹ ਲਾਲ ਗੱਲਾਂ ਕਰਕੇ ਗਾਇਆ, ਕਿਉਂਕਿ ਕਈ ਚੀਜ਼ਾਂ 'ਚ ਤੁਹਾਡੀ ਰੂਹ ਨੂੰ ਸਵਾਦ ਆਉਂਦਾ।
ਬਿਲਕੁਲ, ਕਿਉਂਕਿ ਇਹ ਗਾਇਕੀ ਜਿਹੜੀ ਹੈਗੀ ਇਹ ਧੁਨੀ ਤੋਂ ਸ਼ੁਰੂ ਹੋ ਕੇ ਗਲੇ ਤੱਕ ਪਹੁੰਚਦੀ ਹੈ, ਸੋ ਫਿਰ ਉਹ ਲਾਲ ਗੱਲਾਂ ਆਪਣੇ ਆਪ ਹੋ ਜਾਂਦੀ ਜਦੋਂ ਜ਼ੋਰ ਲੱਗਦਾ
ਜੀ। ਅਤੇ ਉਹ ਬਜ਼ੁਰਗ ਨੂੰ ਕਿਸੇ ਨੇ ਪੁੱਛਿਆ, ਕਹਿੰਦੇ ਵੀ ਤੈਨੂੰ ਉਹ ਕੁੜੀ ਨੱਚਦੀ ਸੀ ਕਿੰਨੀ ਵਧੀਆ ਲੱਗੀ? ਉਹ ਕਹਿੰਦਾ ਨਹੀਂ, ਮੈਨੂੰ ਚੰਗੀ ਨਹੀਂ ਲੱਗੀ। ਉਹ ਕਹਿੰਦੇ ਗੱਲ ਕੀ ਹੋਈ? ਕਹਿੰਦੇ ਜਦੋਂ ਉਹ ਨੱਚਦੀ ਸੀ ਉਹਨੂੰ ਆਪ ਨੂੰ ਮਜ਼ਾ ਨਹੀਂ ਸੀ ਆ ਰਿਹਾ, ਸੋ ਜਦ ਤੱਕ ਗਾਉਣ ਵਾਲੇ ਨੂੰ ਆਪ ਮਜ਼ਾ ਨਾ ਆਵੇ ਤਾਂ ਫਿਰ ਸਰੋਤਿਆਂ ਨੂੰ ਤਾਂ ਕਿੱਥੋਂ ਆਉਣਾ?
ਜੀ ਬਿਲਕੁਲ, ਕਿਉਂਕਿ ਜਦੋਂ ਤੁਸੀਂ ਯੂਥ ਫੈਸਟੀਵਲਾਂ ਦੇ ਵਿੱਚ ਬਹੁਤ ਜ਼ਿਆਦਾ ਇਨਵੋਲਵ ਹੁੰਦੇ ਹੋ, ਤਾਂ ਮੱਲੋ ਮੱਲੀ ਮੈਂ ਸਮਝਦਾ ਕਿ ਜਿਹੜੀ ਲੋਕ ਗਾਇਕੀ ਉਹ ਤੁਹਾਡਾ ਇੱਕ ਤਾਂ ਫੇਵਰੇਟ ਪਾਰਟ ਬਣ ਜਾਂਦਾ ਲਾਈਫ ਦਾ, ਅਤੇ ਫਿਰ ਉਹ ਹੌਲੀ ਹੌਲੀ ਪ੍ਰੋਫੈਸ਼ਨਲਿਜ਼ਮ 'ਚ ਵੀ ਆ ਜਾਂਦਾ, ਕਿਉਂਕਿ ਫਿਰ ਤੁਸੀਂ ਉਹਨੂੰ ਛੱਡ ਨਹੀਂ ਸਕਦੇ, ਉਹ ਇੱਕ ਤਰ੍ਹਾਂ ਦਾ ਵੀ ਤੁਹਾਡੇ ਖੂਨ ਦੇ ਵਿੱਚ ਰਸ ਜਾਂਦਾ।
ਅਤੇ ਆਉਣ ਵਾਲੇ ਸਮੇਂ 'ਚ ਫਿਰ ਪ੍ਰੀਤ ਕਿਹੋ ਜਿਹੇ ਪ੍ਰੋਜੈਕਟਸ 'ਤੇ ਕੰਮ ਕਰ ਰਹੇ ਹੋ? ਕੀ ਆਸ ਰੱਖੀਏ, ਜ਼ਿਆਦਾ ਲੋਕ ਗਾਇਕੀ ਵੱਲ ਨੂੰ ਧਿਆਨ ਆ, ਜਾਂ ਮਿਕਸ ਮੈਚ ਹੀ ਕਰਨਾ, ਅਰਬਨ ਵਾਲੇ ਪਾਸੇ ਨੂੰ ਵੀ ਜਾਣਾ, ਪੱਬਾਂ ਕਲੱਬਾਂ ਵਾਲੇ ਮਾਹੌਲ ਵੱਲ ਨੂੰ ਵੀ ਜਾਣਾ?
ਜੀ ਜੀ, ਅਰਬਨ ਦਾ ਜੀ ਕੋਈ ਪਲਾਨ ਨਹੀਂ ਹੈਗਾ। ਇੱਕ ਇਸ ਤੋਂ ਬਾਅਦ ਮਿਸਟਰ ਪੰਜਾਬ ਤੋਂ ਬਾਅਦ ਇੱਕ ਹੋਰ ਟਰੈਕ ਆ ਰਿਹਾ ਜੀ, ਉਹਦੇ ਵਿੱਚ ਅਸੀਂ ਪੰਜਾਬੀ ਫਿਲਮ ਇੰਡਸਟਰੀ ਦੇ ਬਹੁਤ ਵੱਡੇ ਐਕਟਰ ਯੋਗਰਾਜ ਸਿੰਘ ਜੀ ਨੂੰ ਲਿੱਤਾ ਹੋਇਆ ਵੀਡੀਓ ਦੇ ਵਿੱਚ, ਅਤੇ ਉਹ ਕਾਫੀ ਡਿਫਰੈਂਟ ਪ੍ਰੋਜੈਕਟ ਹੈਗਾ ਉਹ, ਜੋ ਅਸੀਂ ਅੱਜ ਤੱਕ ਹੰਡਾਉਂਦੇ ਆਏ ਹਾਂ, ਜਿਹਨੂੰ ਅਸੀਂ ਕਹਿ ਸਕਦੇ ਹਾਂ ਜੱਟਵਾਦ ਕਹਿ ਸਕਦੇ ਹਾਂ, ਜਿਹੜਾ ਜ਼ਮੀਨਾਂ ਦੇ ਨਾਲ ਰਿਲੇਟਡ ਹੈਗਾ, ਕਿ ਕੀ ਕੁਛ ਹੋਇਆ ਸੀਗਾ, ਕਿੱਦਾਂ ਭਰਾ ਤੇ ਭਰਾ ਦੇ ਵਿੱਚ ਲੜਾਈ ਪਈ ਜ਼ਮੀਨਾਂ ਪਿੱਛੇ, ਉਹਦਾ ਕਾਰਨ ਕੀ ਸੀਗਾ, ਇੱਕ ਜ਼ਮੀਨ ਦਾ ਟੁਕੜਾ ਪੂਰੇ ਘਰ ਨੂੰ ਤਬਾਹ ਕਰ ਦਿੰਦਾ, ਸੋ ਇੱਦਾਂ ਦਾ ਇੱਕ ਪ੍ਰੋਜੈਕਟ ਆ ਰਿਹਾ ਜੀ। ਉਸ ਤੋਂ ਬਾਅਦ ਫਿਰ ਹੌਲੀ ਹੌਲੀ ਕੁਛ ਇੱਦਾਂ ਦਾ ਹੀ ਲੈ ਕੇ ਆਵਾਂਗੇ ਜਿਹੜਾ ਅਸੀਂ ਪਰਿਵਾਰ 'ਚ ਬਹਿ ਕੇ ਸੁਣ ਸਕੀਏ, ਜਿਹਨੂੰ ਦਿਲੋਂ ਲੋਕੀ ਪਿਆਰ ਕਰ ਸਕਣ।
ਜੀ ਅਤੇ ਪ੍ਰੀਤ, ਜਾਂਦੀ ਵਾਰ ਦਾ ਸੁਨੇਹਾ ਕੀ ਹੈ ਆਪਣੇ ਹਮ ਉਮਰਾਂ ਨੂੰ ਜਿਹੜੇ ਗਾਇਕੀ ਦੇ ਖੇਤਰ 'ਚ ਨਵੀਆਂ ਪਲੰਘਾਂ ਪੱਟ ਰਹੇ ਨੇ ਜਾਂ ਪੁੱਟਣਾ ਚਾਹੁੰਦੇ ਨੇ ਜਾਂ ਗਾਇਕੀ ਨੂੰ ਗਾਇਕੀ ਦੇ ਖੇਤਰ ਨੂੰ ਅਪਣਾਉਣਾ ਚਾਹੁੰਦੇ ਨੇ?
ਜੀ ਮੇਨ ਤਾਂ ਵੈਸੇ ਹਰ ਇਨਸਾਨ ਜਦੋਂ ਵੀ ਕਿਸੇ ਕੰਮ 'ਚ ਜੁੜਦਾ ਉਹ ਬਹੁਤ ਸਮਝ ਕੇ ਜੁੜਦਾ, ਸੋ ਮੇਰੀ ਤਾਂ ਇਹ ਗੁਜ਼ਾਰਿਸ਼ ਸਭ ਸਾਰਿਆਂ ਨਾਲ ਇਹੀ ਹੈ ਜੀ, ਮੈਂ ਆਪਣੇ ਵਾਸਤੇ ਵੀ ਇਹਨੂੰ ਲੈ ਕੇ ਚੱਲਦਾ ਕਿ ਜੇਕਰ ਅਸੀਂ ਇੱਕ ਫੀਲਡ ਦੇ ਵਿੱਚ ਜਾਈਏ ਤਾਂ ਉਹਦੀ ਏ ਟੂ ਜ਼ੈਡ ਉਹਦੀ ਨੌਲੇਜ ਲੈ ਕੇ ਚੱਲੀਏ, ਉਹ ਜ਼ਰੂਰੀ ਹੈ। ਉਹਦੇ ਨਾਲ ਤੁਹਾਡਾ ਜਿਹੜਾ ਕੰਮ ਕਰਨ ਦਾ ਢੰਗ ਹੈਗਾ ਤੇ ਤੁਹਾਡੀ ਜਿਹੜੀ ਕੰਮ ਕਰਨ ਦੀ ਲਾਈਫ ਹੈ ਉਹ ਬਹੁਤ ਅੱਗੇ ਪਹੁੰਚਦੀ ਅਗਰ ਅਸੀਂ ਪੂਰਾ ਉਹਨੂੰ ਸਿੱਖ ਕੇ ਜਾਵਾਂਗੇ।
ਜੀ ਪ੍ਰੀਤ ਬਹੁਤ ਬਹੁਤ ਮਿਹਰਬਾਨੀ ਸਾਡੇ ਨਾਲ ਗੱਲ ਕਰਨ ਲਈ, ਸਾਡੀਆਂ ਸ਼ੁਭ ਇਛਾਵਾਂ ਸਦਾ ਲਈ ਤੁਹਾਡੇ ਨਾਲ ਨੇ, ਬਹੁਤ ਬਹੁਤ
ਬਹੁਤ ਧੰਨਵਾਦ।
SBS, 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 SBS Radio.